ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਪਿਆਰ ਸਤਿਕਾਰ ਸਹਿਤ ਸਤਿਗੁਰੂ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ, ਅੰਮ੍ਰਿਤ ਵੇਲੇ ਦੇ ਸੁਹਾਵਣੇ ਸਮੇਂ ਅੰਦਰ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕੀਰਤਨੀ ਜਥੇ ਪਾਸੋਂ ਸਰਵਣ ਕੀਤਾ ਹੈ। ਹੁਣ ਆਪ ਸੰਗਤਾਂ ਅੱਜ ਦੇ ਪਾਵਨ ਪੁਰਮਾਨ ਪਵਿੱਤਰ ਹੁਕਮਨਾਵੇਂਗੇ ਕਥਾ ਵਿਚਾਰ ਸਰਵਣ ਕਰ ਰਹੇ ਹੋ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁਖਵਾਕ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਸੋਮੇ ਮਹਾਨ ਪਰਉਪਕਾਰੀ ਸਤਿਗੁਰੂ ਦੋਹੇ ਥਾ ਬਾਣੀ ਕਾ ਬੋਹੇ ਥਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਵਨ ਆਸੀਸ ਹੈ। ਹਜ਼ੂਰ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਲੇ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਕਿਵੇਂ ਹੋ ਸਕਦਾ ਹੈ, ਕਿਉਂ ਸਾਡੇ ਜੀਵਨ ਦਾ ਅਸਲੀ ਮਨੋਰਥ ਪ੍ਰਭੂ ਦਾ ਮਿਲਾਪ ਹੈ। ਜਦੋਂ ਆਪਾਂ ਸਤਿਗੁਰੂ ਦੀ ਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਹਜ਼ੂਰ ਸਾਨੂੰ ਇਹ ਗੱਲ ਸਮਝਾਉਂਦੇ ਹਨ, ਭਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਡੇ ਜੀਵਨ ਦਾ ਮਨੋਰਥ ਕੀ ਹੈ? ਮਿਲ ਜਗ ਦੇਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਪ੍ਰਭੂ ਦਾ ਮਿਲਾਪ ਹੀ ਸਾਡੇ ਜੀਵਨ ਦਾ ਮਨੋਰਥ ਹੈ। ਹਜ਼ੂਰ ਨੇ ਬੜੇ ਸੋਹਣੇ ਅਲੰਕਾਰ ਦੇ ਵਿੱਚ ਇਸ ਪਾਵਨ ਸ਼ਬਦ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ, ਕਿਉਂ ਗੁਰਬਾਣੀ ਦਾ ਰਾਗ ਅਤੇ ਕਾਵਿ ਦੇ ਨਾਲ ਬਹੁਤ ਗੂੜਾ ਸੰਬੰਧ ਹੈ। ਰਾਗ ਸੂਹੀ ਹੈ, ਸੂਹੀ ਰਾਗ ਦੇ ਵਿੱਚ ਹਜ਼ੂਰ ਕਾਵਿ ਦੇ ਅਨੁਸਾਰ ਪਵਿੱਤਰ ਬਾਣੀ ਉਚਾਰਨ ਕਰਕੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਵੀ ਲੋਕ ਕਵਿਤਾ ਦੇ ਵਿੱਚ ਅਲੰਕਾਰ ਵਰਤਦੇ ਹਨ। ਅਲੰਕਾਰ ਦਾ ਅੱਖਰੀ ਅਰਥ ਹੈ ਗਹਿਣਾ, ਜਿਸ ਨੂੰ ਭੂਸ਼ਣ ਵੀ ਕਹਿ ਦਿੰਦੇ ਹਨ। ਗਹਿਣਾ ਜਾਂ ਭੂਸ਼ਣ ਉਹ ਸੋਭਾ ਦਾ ਸੁੰਦਰਤਾ ਦਾ ਪ੍ਰਤੀਕ ਮੰਨਿਆ। ਬਹੁਤ ਸਾਰੀਆਂ ਮਾਈਆਂ ਬੀਬੀਆਂ ਅਕਸਰ ਸੋਨੇ ਦੇ ਚਾਂਦੀ ਦੇ ਭੂਸ਼ਣ ਪਹਿਨਦੀਆਂ ਹਨ, ਕਿਉਂ ਗਹਿਣੇ ਸੋਭਾ ਦਾ ਪ੍ਰਤੀਕ ਨੇ, ਸੁੰਦਰਤਾ ਵਿੱਚ ਵਾਧਾ ਕਰਦੇ ਨੇ। ਕਵੀ ਲੋਕ ਕਾਵਿ ਰਚਨਾ ਦੇ ਵਿੱਚ ਅਲੰਕਾਰ ਵਰਤਦੇ ਹਨ ਤਾਂ ਕਿ ਕਵਿਤਾ ਖੂਬਸੂਰਤ ਲੱਗੇ, ਕਵਿਤਾ ਨੂੰ ਚਾਰ ਚੰਨ ਲੱਗ ਜਾਣ। ਇਸ ਲਈ ਕਵੀ ਲੋਕ ਕਵਿਤਾ ਦੇ ਵਿੱਚ ਅਲੰਕਾਰ ਵਰਤਦੇ ਹਨ। ਹੁਣ ਗੁਰਬਾਣੀ ਦਾ ਰਾਗ ਅਤੇ ਕਾਵਿ ਦੇ ਨਾਲ ਬਹੁਤ ਗੂੜਾ ਸੰਬੰਧ ਹੈ। ਜਿਵੇਂ ਕਵੀ ਲੋਕ ਕਾਵਿ ਦੇ ਵਿੱਚ ਅਲੰਕਾਰ ਵਰਤਦੇ ਹਨ, ਇਸੇ ਤਰ੍ਹਾਂ ਹਜ਼ੂਰ ਨੇ ਵੀ ਇਸ ਪਾਵਨ ਬਾਣੀ ਦੇ ਵਿੱਚ ਅਲੰਕਾਰ ਵਰਤੇ ਹਨ। ਉਹ ਅਲੰਕਾਰ ਕਿਹੜਾ ਹੈ ਜੋ ਸ਼ਬਦ ਵਿੱਚ ਵਰਤੇ ਹੈ? ਉਹ ਹੈ, ਇੱਕ ਪਾਸੇ ਇੱਕ ਇਸਤਰੀ ਹੈ, ਉਸਦੇ ਮਨ ਦੇ ਅੰਦਰ ਪਤੀ ਦੇ ਮਿਲਾਪ ਦੀ ਤੜਪ ਹੈ। ਉਹ ਆਪਣੇ ਪਤੀ ਦੀ ਤਲਾਸ਼ ਵਿੱਚ ਨਿਕਲਦੀ ਹੈ, ਪਰ ਉਸਨੂੰ ਕੁਝ ਵੀ ਪਤਾ ਨਹੀਂ ਲੱਗਦਾ। ਆਖਰ ਇੱਧਰ ਉੱਧਰ ਭਟਕਦੀ ਨੂੰ ਕੋਈ ਸਿਆਣਾ ਪੁਰਸ਼ ਮਿਲ ਜਾਂਦਾ ਹੈ, ਕੋਈ ਵਿਚੋਲਾ, ਕੋਈ ਬਸੀਠ ਮਿਲ ਜਾਂਦਾ ਹੈ। ਫਿਰ ਉਹ ਉਸਨੂੰ ਪਤੀ ਦੇ ਮਿਲਾਪ ਦਾ ਰਸਤਾ ਦੱਸ ਦਿੰਦਾ ਹੈ। ਉਹ ਇਸਤਰੀ ਆਪਣੇ ਪਤੀ ਨਾਲ ਮਿਲ ਕੇ ਪ੍ਰਸੰਨ ਹੋ ਜਾਂਦੀ ਹੈ। ਇਹ ਇੱਕ ਦੁਨਿਆਵੀ ਅਲੰਕਾਰ ਗੁਰੂ ਮਹਾਰਾਜ ਨੇ ਇਹ ਸ਼ਬਦ ਵਿੱਚ ਵਰਤਿਆ ਹੈ। ਦੂਸਰੇ ਪਾਸੇ ਜੋ ਇਸਦੇ ਅੰਦਰ ਪਰਮਾਰਥਕ ਸਿਧਾਂਤ ਹੈ, ਜੀਵ ਇੱਕ ਇਸਤਰੀ ਹੈ, ਕਿਉਂ ਸਤਿਗੁਰੂ ਦੀ ਪਵਿੱਤਰ ਬਾਣੀ ਦਾ ਫੈਸਲਾ ਹੈ, ਇਸ ਜਗ ਮੈਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਪਾਈ। ਇਸ ਦੁਨੀਆ ਦੇ ਵਿੱਚ ਮਰਦ ਇੱਕੋ ਇੱਕ ਅਕਾਲ ਪੁਰਖ ਹੈ, ਹੋਰ ਜਿੰਨੀ ਜੀਵ ਸ੍ਰਿਸ਼ਟੀ ਹੈ, ਨਰ ਅਤੇ ਮਾਦਾ, ਸਭ ਉਸ ਵਾਹਿਗੁਰੂ ਦੀ ਇਸਤਰੀ ਵਾਂਗ ਉਹਦੇ ਆਗਿਆਕਾਰ, ਉਹਦੇ ਤਾਬਿਆਦਾਰ, ਸੇਵਾਦਾਰ ਹਨ। ਠਾਕੁਰ ਏਕ ਸੁਭਾਈ ਨਾਰ, ਜਿੰਨੀਆਂ ਰੂਹਾਂ ਨੇ, ਆਤਮਾਵਾਂ ਨੇ, ਸਭ ਇਸਤਰੀਆਂ ਵਾਂਗ ਨੇ, ਇਹਨਾਂ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਹਰ ਜੀਵ ਇਸਤਰੀ ਨੇ ਉਸ ਵਾਹਿਗੁਰੂ ਦੇ ਨਾਲ ਮਿਲਾਪ ਕਰਨਾ। ਕਈ ਵਾਰੀ ਮਨੁੱਖ ਆਪਣੇ ਆਪ ਹੀ ਪਤੀ ਪਰਮੇਸ਼ਰ ਦੀ ਤਲਾਸ਼ ਵਿੱਚ ਨਿਕਲ ਪੈਂਦਾ ਹੈ, ਉਸਨੂੰ ਭਾਲਦਾ ਫਿਰਦਾ ਹੈ, ਪਰ ਉਸਨੂੰ ਪਤਾ ਨਹੀਂ ਲੱਗਦਾ ਕਿ ਉਹ ਪਰਮੇਸ਼ਰ ਕਿੱਥੇ ਹੈ, ਕਿਹੋ ਜਿਹਾ ਹੈ, ਉਸਨੂੰ ਕਿਵੇਂ ਮਿਲਿਆ ਜਾ ਸਕਦਾ ਹੈ। ਕਈ ਲੋਕ ਘਰ ਬਾਰ ਛੱਡ ਕੇ ਜੰਗਲਾਂ ਵਿੱਚ ਭਟਕਦੇ ਫਿਰਦੇ ਨੇ, ਕਾਹਦੇ ਲਈ? ਪਰਮੇਸ਼ਰ ਦੇ ਮਿਲਾਪ ਵਾਸਤੇ। ਐਸੇ ਲੋਕਾਂ ਨੂੰ ਗੁਰੂ ਮਹਾਰਾਜ ਨੇ ਅੰਮ੍ਰਿਤ ਬਾਣੀ ਦੁਆਰਾ ਇਹ ਉਪਦੇਸ਼ ਬਖਸ਼ਿਆ ਹੈ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਜਿਸ ਨੂੰ ਤੁਸੀਂ ਜੰਗਲਾਂ ਵਿੱਚ ਪਾਲਦੇ ਫਿਰਦੇ ਹੋ, ਉਹ ਬਾਹਰ ਨਹੀਂ, ਉਹ ਤੁਹਾਡੇ ਅੰਦਰ ਵਸ ਰਿਹਾ ਹੈ। ਬਾਬਾ ਫਰੀਦ ਜੀ, ਉਹਨਾਂ ਨੇ 48 ਸਾਲ ਤਪੱਸਿਆ ਕੀਤੀ, ਫਿਰ ਜਾ ਕੇ ਕਿਧਰੇ ਪਰਮੇਸ਼ਰ ਦੀ ਪ੍ਰਾਪਤੀ ਹੋਈ। ਲੋਕ ਪੁੱਛਦੇ ਨੇ, ਬਾਬਾ ਫਰੀਦ ਜੀ ਤੁਸੀਂ ਦੱਸੋ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋਈ? ਕਿਉਂਕਿ ਪਹਿਲਾਂ ਬਾਬਾ ਫਰੀਦ ਜੀ ਨੇ ਜੰਗਲਾਂ ਵਿੱਚ ਰਹਿ ਕੇ, ਭੁੱਖੇ ਪਿਆਸੇ ਰਹਿ ਕੇ ਬਹੁਤ ਕਠਿਨ ਤਪੱਸਿਆ ਵੀ ਕੀਤੀ। ਜਦੋਂ ਆਪਾਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚੋਂ ਇਸ ਗੱਲ ਦਾ ਜ਼ਿਕਰ ਮਿਲਦਾ ਹੈ, ਫਰੀਦ ਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੁੰਡਾ ਕਾਗ, ਅਜਾ ਸੋ ਰੱਬ ਨਾ ਬਹੜਿਓ, ਦੇਖ ਬੰਦੇ ਕੀ ਪਾਗ। ਫਿਰ ਉਹ ਕਾਵਾਂ ਨੂੰ ਸੰਬੋਧਨ ਕਰਕੇ ਵੀ ਆਖਦੇ ਨੇ, ਕਾਗਾ ਕਰੰਗ ਢੰਡੋਲੀਆ, ਸਗਲਾ ਖਾਇਆ ਮਾਸ, ਇਹ ਦੋਏ ਨੈਨਾ ਮਤ ਸੋਹੇ, ਫਿਰ ਦੇਖਣ ਕੀ ਆਸ। ਐਸੇ ਸੁੰਦਰ ਬਚਨ ਬਾਬਾ ਫਰੀਦ ਜੀ ਦੀ ਬਾਣੀ ਤੋਂ ਉਪਲਬਧ ਹੁੰਦੇ ਹਨ, ਜਿਸ ਦੇ ਵਿੱਚ ਉਹਨਾਂ ਨੇ ਪ੍ਰਭੂ ਦੇ ਮਿਲਾਪ ਦੀ ਤੜਪ ਪ੍ਰਗਟਾਈ ਹੈ। ਜਦੋਂ ਉਹਨਾਂ ਨੂੰ ਪ੍ਰਾਪਤੀ ਹੋਈ ਲੋਕ ਪੁੱਛਦੇ ਨੇ ਦੱਸੋ ਤੁਹਾਨੂੰ ਪਰਮੇਸ਼ਰ ਕਿਵੇਂ ਮਿਲਿਆ, ਕਿੱਥੋਂ ਮਿਲਿਆ, ਕਿ ਜੰਗਲਾਂ ਵਿੱਚੋਂ, ਪਹਾੜਾਂ ਵਿੱਚੋਂ, ਕਿਧਰੋਂ ਬਾਹਰੋਂ, ਤਾਂ ਉਹ ਅੱਗੋਂ ਜਵਾਬ ਦਿੰਦੇ ਹਨ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਹੈ, ਵਸੀ ਰੱਬ ਹੈ ਆਲੀਏ, ਜੰਗਲ ਕਿਆ ਟੂੰਡੇ ਹੈ। ਇਹ ਦੁਨੀਆਂ ਦੇ ਲੋਕੋ, ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਕੁਝ ਨਹੀਂ ਪਿਆ। ਜੇ ਤੁਸੀਂ ਰੱਬ ਨੂੰ ਮਿਲਣਾ ਤੇ ਫਿਰ ਆਪਣੀ ਸੁਰਤ ਨੂੰ ਅੰਤਰਮੁਖ ਕਰੋ, ਆਪਣੀ ਸੁਰਤ ਨੂੰ ਸ਼ਬਦ ਨਾਲ ਜੋੜੋ, ਆਪਣੀ ਸੁਰਤ ਨੂੰ ਵਾਹਿਗੁਰੂ ਦੇ ਨਾਮ ਦੇ ਨਾਲ ਜੋੜੋ। ਉਹ ਵਾਹਿਗੁਰੂ ਬਾਹਰ ਕਿਧਰੇ ਵੀ ਨਹੀਂ ਹੈ, ਵਸੀ ਰੱਬ ਹਿਆਲੀ ਹੈ, ਉਹ ਤੁਹਾਡੇ ਹਿਰਦੇ ਵਿੱਚ ਵਸ ਰਿਹਾ ਹੈ। ਘੱਟ ਘੱਟ ਮੈਂ ਹਰ ਜੋ ਵਸੇ, ਤੁਹਾਨੂੰ ਅੰਦਰੋਂ ਉਹ ਮਿਲੇਗਾ, ਬਾਹਰੋਂ ਨਹੀਂ ਮਿਲ ਸਕਦਾ। ਇਹ ਗੱਲ ਬਾਬਾ ਫਰੀਦ ਜੀ ਨੇ ਬੜੇ ਦਾਅਵੇ ਨਾਲ ਆਖੀ ਹੈ, ਵਸੀ ਰੱਬ ਹਿਆਲੀ ਹੈ। ਹੁਣ ਵੀ ਅਸੀਂ ਉਸਨੂੰ ਬਾਹਰ ਹੀ ਭਾਲਦੇ ਫਿਰਦੇ ਹਾਂ। ਕਿੰਨੀ ਦੁਨੀਆ ਜੋ ਤੀਰਥਾਂ ਤੇ ਪਹਾੜਾਂ ਵਿੱਚ, ਜੰਗਲਾਂ ਦੇ ਵਿੱਚ ਭਟਕਦੀ ਹੈ ਵੀ ਸ਼ਾਇਦ ਸਾਨੂੰ ਉੱਥੋਂ ਰੱਬ ਮਿਲ ਜਾਵੇ, ਪਰ ਨਹੀਂ, ਵਸੀ ਰੱਬ ਹਿਆਲੀ ਹੈ। ਰੱਬ ਤੇ ਸਾਡੇ ਅੰਦਰ ਬੈਠਾ ਹੈ, ਬਾਹਰੋਂ ਨਹੀਂ ਮਿਲੇਗਾ, ਅੰਦਰੋਂ ਮਿਲਣਾ। ਇਸ ਲਈ ਸੁਰਤ ਨੂੰ ਅੰਤਰਮੁਖ ਕਰਨਾ ਪੈਂਦਾ। ਜੇ ਰੱਬ ਨੂੰ ਮਿਲਣਾ, ਆਪਣੀ ਸੁਰਤ ਨੂੰ ਅੰਤਰਮੁਖ ਕਰੋ, ਫਿਰ ਰੱਬ ਦਾ ਗਿਆਨ ਪ੍ਰਾਪਤ ਹੋ ਸਕਦਾ। ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਦੁਆਰਾ, ਇੱਕ ਉਹ ਰੂਹ ਜੋ ਪਤੀ ਦੇ ਮਿਲਾਪ ਦੀ ਇੱਛਾ ਰੱਖਦੀ ਹੈ, ਉਹ ਬੇਨਤੀ ਕਰਦੀ ਹੈ, ਕਿਨ ਬਿਧ ਹੀਅਰ ਧੀਰੇ ਨਮਾਨੋ ਮਿਲ ਸਾਜਣ ਹਉ ਤੁਧ ਕੁਰਬਾਨੋ। ਇੱਥੇ ਸੱਜਣ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਖਿਆ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ, ਜਿਸ ਪਾਸ ਬੈਠੀਆਂ ਸੋਹੀ ਹੈ ਸਭਨਾ ਦਾ ਵੀ ਸਾਹੋ। ਐ ਸੱਜਣ ਅਕਾਲ ਪੁਰਖ ਵਾਹਿਗੁਰੂ, ਕਿਨ ਬਿਧ ਹੀਅਰ ਧੀਰੇ ਨਮਾਨੂ, ਮੈਂ ਤੇ ਨਿਮਾਣੀ ਹਾਂ, ਮੇਰੇ ਹਿਰਦੇ ਨੂੰ ਕਿਵੇਂ ਧੀਰਜ ਮਿਲ ਸਕਦਾ? ਨਹੀਂ ਮਿਲ ਸਕਦਾ। ਮਿਲ ਸਾਜਨ, ਐ ਪਤੀ ਪਰਮੇਸ਼ਰ, ਤੂੰ ਮੇਰਾ ਜੀਵਨ ਸਾਥੀ ਹੈ, ਲੋਕ ਪਰਲੋਕ ਦਾ ਸਹਾਈ ਹੈ, ਤੂੰ ਮੈਨੂੰ ਮਿਲ, ਤਾਂ ਹੀ ਮੇਰੇ ਜੀਵਨ ਦੀ ਸਫਲਤਾ ਹੋ ਸਕਦੀ ਹੈ, ਮੇਰੇ ਮਨ ਨੂੰ ਧੀਰਜ ਪ੍ਰਾਪਤ ਹੋ ਸਕਦਾ। ਹਉ ਤੁਧ ਕੁਰਬਾਨੋ, ਜੇ ਤੂੰ ਮੈਨੂੰ ਇੱਕ ਵਾਰੀ ਦੀਦਾਰ ਦੇ ਦੇਵੇਂ, ਮੈਂ ਤੈਥੋਂ ਕੁਰਬਾਨ ਜਾਵਾਂ। ਇੱਕ ਜਗਿਆਸੂ ਦੀ ਤੜਪ ਹੈ, ਫੂਕ ਹੈ, ਜੋਦੜੀ ਹੈ, ਪ੍ਰਾਰਥਨਾ ਹੈ, ਅਰਦਾਸ ਹੈ ਕਿ ਹੇ ਵਾਹਿਗੁਰੂ ਤੂੰ ਮੈਨੂੰ ਮਿਲ। ਹੁਣ ਆਰੰਭ ਤੋਂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਜਿਵੇਂ ਕੋਈ ਵਿਛੜੀ ਹੋਈ ਇਸਤਰੀ ਉਸ ਪਤੀ ਦੀ ਤਲਾਸ਼ ਲਈ ਨਿਕਲਦੀ ਹੈ, ਯਤਨ ਕਰਦੀ ਹੈ, ਅਤੇ ਫਿਰ ਉਸੇ ਢੰਗ ਦੇ ਨਾਲ ਵਾਹਿਗੁਰੂ ਦੇ ਮਿਲਾਪ ਦੀ ਇੱਕ ਯੁਗਤੀ, ਇੱਕ ਤਰਕੀਬ ਸਾਨੂੰ ਸਮਝਾ ਰਹੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ, ਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹੱਲਾ ਪੰਜਵਾ, ਉਮਕਿਓ ਹੀਓ ਮਿਲਨ ਪ੍ਰਵਤਾਈ।
ਸੂਹੀ ਰਾਗ ਦੇ ਵਿੱਚ ਪੰਜਵੇਂ ਗੁਰਦੇਵ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਹਨ, ਜੀਵ ਰੂਪ ਇਸਰੀ ਆਖਦੀ ਹੈ, ਉਮਕਿਓ ਹੀਓ, ਮੇਰਾ ਹਿਰਦਾ, ਉਮਕਿਓ ਦਾ ਅਰਥ ਉਛਲ ਰਿਹਾ ਹੈ, ਕਾਹਦੇ ਲਈ? ਮਿਲਣ ਪ੍ਰਭ ਤਾਈ, ਉਸ ਪਤੀ ਪਰਮੇਸ਼ਵਰ ਨੂੰ ਮਿਲਣ ਵਾਸਤੇ। ਜਿਵੇਂ ਜਿਹੜੀ ਇਸਤਰੀ ਆਪਣੇ ਪਤੀ ਤੋਂ ਵਿਛੜੀ ਹੋਵੇ, ਉਹਦੇ ਮਿਲਾਪ ਲਈ ਉਹਦਾ ਮਨ ਉਛਲਦਾ ਹੈ, ਉਹਦੇ ਮਨ ਦੇ ਵਿੱਚ ਕਾਂਗਾਂ ਉੱਠਦੀਆਂ ਨੇ। ਇਸੇ ਤਰ੍ਹਾਂ ਜਦੋਂ ਕਿਸੇ ਵੀ ਮਨੁੱਖ ਨੂੰ ਉਸ ਵਾਹਿਗੁਰੂ ਦੇ ਵਿਛੋੜੇ ਦਾ ਅਹਿਸਾਸ ਹੁੰਦਾ ਹੈ, ਫਿਰ ਉਮਕਿਓ ਹੋਈਓ, ਉਹਦਾ ਹਿਰਦਾ ਉਛਲਦਾ, ਜਿਵੇਂ ਕੋਈ ਦਰਿਆ ਉਛਲਦਾ ਹੋਵੇ, ਅੰਦਰੋਂ ਪ੍ਰੇਮ ਦੇ ਵੈਰਾਗ ਦੇ ਉਛਾਲੇ ਆਉਂਦੇ ਨੇ। ਉਮਕਿਓ ਹੀਓ, ਮੇਰਾ ਹਿਰਦਾ ਉਛਲ ਰਿਹਾ ਹੈ, ਕਾਹਦੇ ਲਈ? ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਾਪ ਵਾਸਤੇ।
ਖੋਜਤ ਚਰਿਓ ਦੇਖੋ ਪ੍ਰਿਆ ਜਾਈ,
ਤੇ ਮੈਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਖੋਜਣ ਵਾਸਤੇ ਚਰਿਓ ਦਾ ਅਰਥ ਵੀ ਚੜ੍ਹ ਪਿਆ। ਮੈਂ ਉਸ ਵਾਹਿਗੁਰੂ ਨੂੰ ਪਾਲਣ ਵਾਸਤੇ ਚੜ੍ਹਾਈ ਕਰ ਦਿੱਤੀ, ਭਾਵ ਆਪਣੀ ਯਾਤਰਾ ਆਰੰਭ ਕਰ ਦਿੱਤੀ। ਖੋਜਣ ਖੋਜ ਚਰਿਓ ਦੇਖੋ ਪ੍ਰੇ ਜਾਈ, ਬਸ ਮੇਰੇ ਮਨ ਦੇ ਵਿੱਚ ਇੱਕ ਇੱਛਾ ਹੈ ਕਿ ਮੈਂ ਉਸ ਵਾਹਿਗੁਰੂ ਪਰਮੇਸ਼ਰ ਦੇ ਦੀਦਾਰ ਕਰ ਲਵਾਂ।
ਸੁਨਤ ਸਦੇਸਰੋ ਪ੍ਰੇ ਗ੍ਰਹਿ ਸੇਜ ਵਿਛਾਈ,
ਜਦੋਂ ਮੈਂ ਸੰਗਤ ਵਿੱਚ ਆਇਆ ਤੇ ਮੈਨੂੰ ਗੁਰੂ ਨੇ ਇਹ ਗੱਲ ਸਮਝਾਈ ਵੀ ਉਹ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਬਾਹਰੋਂ ਨਹੀਂ ਮਿਲ ਸਕਦਾ, ਜੇ ਤੂੰ ਮਿਲਣਾ ਤੂੰ ਆਪਣੇ ਘਰ ਨੂੰ ਸਵਾਰ, ਜੀਵਨ ਨੂੰ ਸਵਾਰ, ਉਹ ਪਰਮੇਸ਼ਰ ਆਪ ਆ ਕੇ ਤੈਨੂੰ ਮਿਲੇਗਾ। ਤੂੰ ਨਹੀਂ ਮਿਲ ਸਕਦਾ ਤੇ ਰੱਬ ਤੈਨੂੰ ਆ ਕੇ ਮਿਲੇਗਾ। ਸੁਣ ਸੰਦੇਸ਼ਰੋ, ਇਹ ਮੈਂ ਸੁਨੇਹਾ ਸੁਣ ਕੇ ਗੁਰੂ ਦਾ, ਕਿਉਂਕਿ ਸਤਿਗੁਰੂ ਦਰਗਾਹੀ ਵਸੀਠ ਨੇ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ ਬਾਸੀ। ਸਤਸੰਗਤ ਵਿੱਚ ਆ ਕੇ ਮੈਂ ਗੁਰੂ ਦਾ ਸੁਨੇਹਾ ਸੁਣਿਆ। ਸੁਣ ਸਦੇਸ਼ਰੋ ਪ੍ਰੇ ਗ੍ਰਹਿ ਸੇਜ ਵਿਛਾਈ, ਜਦੋਂ ਮੇਰੇ ਪਤੀ ਦਾ ਸੁਨੇਹਾ ਮੈਨੂੰ ਗੁਰੂ ਰਾਹੀਂ ਮਿਲਿਆ ਤੇ ਮੈਂ ਆਪਣੇ ਘਰ ਦੇ ਵਿੱਚ ਹੀ ਉਸ ਪਤੀ ਪਰਮੇਸ਼ਰ ਦੇ ਲਈ ਸੇਜਾ ਵਿਛਾ ਦਿੱਤੀ, ਪਲੰਗ ਵਿਛਾ ਦਿੱਤਾ, ਬੈੱਡ ਤਿਆਰ ਕਰ ਦਿੱਤਾ ਵੀ ਜਦੋਂ ਮੇਰਾ ਪਤੀ ਪਰਮੇਸ਼ਰ ਆਵੇਗਾ ਉਹ ਇਸ ਸੇਜਾ ਤੇ ਬੈਠੇਗਾ ਤੇ ਸੁਭਾਏ ਮਾਨ ਕਰੇਗਾ। ਉਹ ਸੇਜਾ ਕਿਹੜੀ ਸੀ? ਮਹਾਂਪੁਰ ਕਹਿੰਦੇ ਭਾਈ ਸ਼ਰਧਾ ਵਿਸ਼ਿਸ਼ਟ ਹਿਰਦਾ, ਇਹ ਸੇਜਾ ਹੁੰਦੀ। ਸਾਡੇ ਹਿਰਦੇ ਵਿੱਚ ਸ਼ਰਧਾ ਪੈਦਾ ਹੋਣੀ, ਪਿਆਰ ਪੈਦਾ ਹੋਣਾ, ਮੈਂ ਸ਼ਰਧਾ ਦੀ ਸੇਜ ਵਿਛਾ ਲਈ।
ਭ੍ਰਮ ਭ੍ਰਮ ਆਇਓ ਤਾਉ ਨਦਰ ਨਾ ਪਾਈ,
ਫਿਰ ਮੈਂ ਬਾਹਰ ਭਟਕ ਭਟਕ ਕੇ ਮੁੜ ਆਪਣੇ ਘਰ ਦੇ ਵਿੱਚ ਆਇਆ, ਭਾਵ ਆਪਣੇ ਅੰਦਰ ਝਾਤੀ ਮਾਰ ਕੇ ਦੇਖਿਆ, ਆਪਣੇ ਘਰ ਵਿੱਚ ਆਪਣੇ ਹਿਰਦੇ ਵਿੱਚ ਝਾਤੀ ਮਾਰ ਕੇ ਦੇਖਿਆ ਤਾਂ ਨਜ਼ਰ ਨਾ ਪਾਈ, ਪਰ ਮੈਨੂੰ ਤੇ ਉੱਥੇ ਕੁਛ ਵੀ ਨਜ਼ਰ ਨਾ ਆਇਆ। ਮੈਨੂੰ ਤੇ ਇਹ ਸੁਨੇਹਾ ਮਿਲਿਆ ਸੀ ਵੀ ਤੂੰ ਆਪਣੇ ਘਰ ਦੇ ਵਿੱਚ ਸੇਜਾ ਤਿਆਰ ਕਰ, ਪਤੀ ਪਰਮੇਸ਼ਰ ਆਪ ਆ ਕੇ ਤੈਨੂੰ ਮਿਲੇਗਾ, ਦੀਦਾਰ ਬਖਸ਼ੇਗਾ। ਪਰ ਮੈਂ ਬਾਹਰ ਭਟਕ ਭਟਕ ਕੇ ਜਦੋਂ ਆਇਆ ਪਰ ਮੈਨੂੰ ਉਸਤੇ ਦੀਦਾਰ ਨਾ ਹੋਏ।
ਕਿਨ ਬਿਦ ਹੀਰੋ ਧੀਰੈ ਨਿਮਾਨੋ,
ਦੱਸੋ ਹੁਣ ਮੈਂ ਤੇ ਨਿਮਾਣੀ ਹਾਂ, ਕਿਉਂਕਿ ਇਸਤਰੀ ਰੂਪਕ ਅਲੰਕਾਰ ਵਿੱਚ ਉਪਦੇਸ਼ ਹੈ। ਮੇਰਾ ਹਿਰਦਾ ਕਿਵੇਂ ਧੀਰਜ ਨੂੰ ਗ੍ਰਹਿਣ ਕਰੇ? ਭਾਵ ਮੇਰੇ ਹਿਰਦੇ ਨੂੰ ਧੀਰਜ ਨਹੀਂ ਪ੍ਰਾਪਤ ਹੋ ਸਕਦਾ।
ਮਿਲ ਸਾਜਨ ਹੋ ਤੁਜ ਕੁਰਬਾਨੋ,
ਮੈਂ ਤੇ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦੀ ਹਾਂ, ਹੇ ਪਤੀ ਪਰਮੇਸ਼ਰ ਤੂੰ ਮੈਨੂੰ ਆ ਕੇ ਮਿਲ, ਮੈਂ ਤੈਥੋਂ ਕੁਰਬਾਨ ਜਾਵਾਂ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਏਕਾ ਸੇਜ ਵਿਸ਼ੀ ਧਨ ਕੰਤਾ।
ਉਹ ਹਜ਼ੂਰ ਕਹਿੰਦੇ ਨੇ ਵੀ ਐ ਜੀਵ ਏਕਾ ਸੇਜ, ਸੇਜ ਕੋਈ ਹੈ ਵਿਸ਼ੀ ਹੋਈ, ਧਨ ਕੰਤਾ ਧਨ ਜੀਵ ਰੂਪ ਇਸਤਰੀ ਤੇ ਕੰਤਾ ਪਤੀ ਪਰਮੇਸ਼ਰ ਜੀ, ਭਾਵ ਸਾਡੇ ਹਿਰਦੇ ਵਿੱਚ ਹੀ ਜੀਵ ਦਾ ਵਸ ਹੈ ਤੇ ਹਿਰਦੇ ਵਿੱਚ ਹੀ ਰੱਬ ਦਾ ਵਸ ਹੈ। ਇੱਕੋ ਹੀ ਸੇਜਾ ਦੇ ਉੱਤੇ ਦੋਵੇਂ ਪਤੀ ਸਤੀ ਜੀਵ ਤੇ ਪਰਮਾਤਮਾ ਨਿਵਾਸ ਕਰਦੇ ਹਨ।
ਧਨ ਸੂਤੀ ਫਿਰ ਸਦ ਜਾਗੰਤਾ,
ਮਿਲਾਪ ਕਿਉਂ ਨਹੀਂ ਹੁੰਦਾ? ਇਹਦਾ ਕਾਰਨ ਦੱਸਦੇ ਨੇ, ਧਨ ਸੂਤੀ ਜੀਵ ਰੂਪ ਇਸਤਰੀ ਮੂੰਹ ਮਾਇਆ ਦੀ ਨੀਂਦ ਵਿੱਚ ਗੋਖ ਸੁੱਤੀ ਪਈ ਹੈ ਤੇ ਪਤੀ ਪਰਮੇਸ਼ਰ ਹਮੇਸ਼ਾ ਜਾਗਦਾ ਹੈ, ਸਤਿਗੁਰ ਜਾਗਦਾ ਹੈ। ਦਿਓ ਹੁਣ ਚਾਹੇ ਇੱਕੋ ਸੇਜਾ ਤੇ ਪਤੀ ਸਤੀ ਦੋਵੇਂ ਵਿਰਾਜੇ ਹੋਣ, ਪਰ ਜੇ ਇਸਤਰੀ ਸੌਂ ਜਾਵੇ ਤੇ ਉਸਨੂੰ ਆਪਣੇ ਪਤੀ ਦਾ ਕੋਈ ਇਲਮ ਨਹੀਂ ਪੈਦਾ ਹੋ ਸਕਦਾ, ਕੋਈ ਉਸ ਤੋਂ ਸੁੱਖ ਨਹੀਂ ਲੈ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਜੀਵ ਇਸਤਰੀ ਸੁੱਤੀ ਪਈ ਹੈ ਮੂੰਹ ਮਾਇਆ ਦੀ ਅਗਿਆਨਤਾ ਦੀ ਨੀਂਦ ਵਿੱਚ, ਤੇ ਪਤੀ ਪਰਮੇਸ਼ਰ ਜਾਗਦਾ ਹੈ ਇਹ ਸੁੱਤੀ ਹੋਣ ਕਰਕੇ ਉਸਨੂੰ ਮਿਲ ਨਹੀਂ ਸਕਦੀ।
ਪੀਓ ਮਦਰ ਧਨ ਮਤਵੰਤਾ।
ਤਾਂ ਅੱਗੋਂ ਜਗਿਆਸੂ ਨੇ ਬੇਨਤੀ ਕੀਤੀ, ਮਹਾਰਾਜ ਜੇ ਕੋਈ ਸੁੱਤਾ ਪਿਆ ਹੋਵੇ ਤੇ ਉਸਨੂੰ ਦੂਸਰਾ ਜਗਾ ਵੀ ਤੇ ਸਕਦੇ, ਪਰ ਹਜ਼ੂਰ ਕਹਿੰਦੇ ਜਿਵੇਂ ਕੋਈ ਮਦਰੋ ਦਰਤ ਹੈ ਸ਼ਰਾਬ ਪੀ ਕੇ ਸੁੱਤਾ ਪਿਆ ਹੋਵੇ ਬੇਹੋਸ਼ੀ ਦੀ ਹਾਲਤ ਵਿੱਚ, ਇਸ ਤਰ੍ਹਾਂ ਜੀਵ ਸੁੱਤਾ ਪਿਆ ਹੈ ਵੀ ਉਹ ਮਦਰੋ ਧਨ ਮਤਵੰਤਾ, ਜਿਵੇਂ ਸ਼ਰਾਬ ਦੀ ਮਤਵੰਤਾ ਦਰਤ ਵੀ ਖੁਮਾਰੀ ਦੇ ਵਿੱਚ ਬੇਹੋਸ਼ ਹੋ ਕੇ ਕੋਈ ਸੁੱਤਾ ਹੁੰਦਾ ਹੈ, ਇਸੇ ਤਰ੍ਹਾਂ ਜੀਵ ਸੁੱਤਾ ਪਿਆ ਹੈ।
ਧਨ ਜਾਗੈ ਜੇ ਪਿਰ ਬੋਲੰਤਾ।
ਜੀਵ ਰੂਪ ਇਸਤਰੀ ਤਾਂ ਜਾਗ ਸਕਦੀ ਹੈ ਜੇ ਪਤੀ ਪਰਮੇਸ਼ਰ ਇਸ ਨੂੰ ਬੁਲਾਵੇ। ਹੁਣ ਜਿਵੇਂ ਕੋਈ ਕੋਕ ਨੀਂਦ ਵਿੱਚ ਸੁੱਤਾ ਪਿਆ ਹੋਵੇ ਉਹਨੂੰ ਬਾਰ ਬਾਰ ਟੁੰਬ ਟੁੰਬ ਕੇ ਆਵਾਜ਼ਾਂ ਮਾਰ ਮਾਰ ਕੇ ਜਗਾਉਣਾ ਪੈਂਦਾ ਹੈ।
ਭਈ ਨਿਰਾਸੀ ਬਹੁਤ ਦਿਨ ਲਾਗੇ।
ਜਗਿਆਸੂ ਕਹਿੰਦਾ ਵੀ ਮੈਂ ਤੇ ਉਸ ਵਾਹਿਗੁਰੂ ਦੀ ਤਲਾਸ਼ ਲਈ ਬੜੀ ਯਾਤਰਾ ਕੀਤੀ, ਬੜੇ ਯਤਨ ਕੀਤੇ, ਪਰ ਮੈਂ ਹੁਣ ਨਿਰਾਸ਼ ਹੋ ਗਈ ਹਾਂ ਕਿਉਂਕਿ ਬਹੁਤ ਦਿਨ ਬਤੀਤ ਹੋ ਗਏ ਹਨ।
ਦੇਸ ਦਸੰਤਰ ਮੈਂ ਸਗਲੇ ਝਾਗੇ।
ਉਸ ਪਤੀ ਪਰਮੇਸ਼ਰ ਦੀ ਭਾਲ ਵਾਸਤੇ ਦੇਸ਼ ਦਸੰਤਰ ਸਾਰੇ ਮੈਂ ਝਾਗ ਦਿੱਤੇ ਨੇ, ਗਾਹ ਦਿੱਤੇ ਨੇ, ਦੇਸ਼ਾਂ ਦਸੰਤਰਾਂ ਵਿੱਚ ਭਟਕ ਭਟਕ ਕੇ ਵਾਹਿਗੁਰੂ ਦੀ ਖੋਜ ਕੀਤੀ, ਸਭ ਨੂੰ ਗਾਹ ਛੱਡਿਆ ਹੈ।
ਜਿਨ ਰਹਿਣ ਨਾ ਪਾਵੋ ਬਿਨ ਪੱਗ ਪਾਗੇ।
ਜਿੰਨਾ ਚਿਰ ਹੁਣ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਪਾਗੇ ਦਾ ਅਰਥ ਵੀ ਮੇਰਾ ਮਨ ਰੰਗਿਆ ਨਹੀਂ ਜਾਂਦਾ, ਤੇ ਉਹਨਾਂ ਚਿਰ ਤੱਕ ਮੈਂ ਖਿੰਨ ਮਾਤਰ ਵੀ ਰਹਿ ਨਹੀਂ ਸਕਦੀ। ਇਹ ਜੀਵ ਇਸਤਰੀ ਦੀ ਪੁਕਾਰ ਹੈ, ਇੱਕ ਤੜਪ ਹੈ। ਮੈਂ ਵਾਹਿਗੁਰੂ ਦੇ ਚਰਨਾਂ ਜਿੰਨਾ ਚਿਰ ਚਰਨੀ ਨਹੀਂ ਲੱਗ ਜਾਂਦੀ ਤੇ ਉਹਨਾਂ ਚਿਰ ਮੇਰੇ ਮਨ ਨੂੰ ਧੀਰਜ ਤੇ ਚੈਨ ਨਹੀਂ ਮਿਲ ਸਕਦਾ।
ਓਏ ਕਿਰਪਾਲ ਪ੍ਰਭ ਮਿਲਹੇ ਸੁਭਾਗੇ।
ਵਾਹਿਗੁਰੂ ਕਿਰਪਾਲੂ ਹੋ ਜਾਵੇ ਤੇ ਉਹ ਆਪ ਆ ਕੇ ਮੈਨੂੰ ਮਿਲੇ, ਤਾਂ ਹੀ ਅਸੀਂ ਸੁਭਾਗੀ ਸ੍ਰੇਸ਼ਟ ਭਾਗਾਂ ਵਾਲੇ ਚੰਗੇ ਭਾਗਾਂ ਵਾਲੇ ਬਣ ਸਕਦੇ ਹਾਂ, ਭਾਵ ਅਸੀਂ ਤਾਂ ਮਿਲ ਨਹੀਂ ਸਕਦੇ। ਜੇ ਵਾਹਿਗੁਰੂ ਆਪ ਹੀ ਮਿਹਰਬਾਨ ਹੋ ਕੇ ਆ ਕੇ ਸਾਨੂੰ ਮਿਲ ਜਾਵੇ ਫਿਰ ਸਾਡਾ ਜੀਵਨ ਸਫਲਾ ਹੋ ਸਕਦਾ ਹੈ।
ਭਇਓ ਕਿਰਪਾਲ ਸਤਸੰਗ ਮਿਲਾਇਆ।
ਜਦੋਂ ਵਾਹਿਗੁਰੂ ਮਿਹਰਬਾਨ ਹੋਇਆ ਉਸਨੇ ਗੁਰੂ ਦੀ ਸਤਸੰਗਤ ਵਿੱਚ ਮਿਲਾ ਦਿੱਤਾ।
ਬੂਜੀ ਤਪਤ ਘਰੇ ਪ੍ਰਪਾਇਆ।
ਗੁਰੂ ਦੀ ਕਿਰਪਾ ਦੁਆਰਾ ਆਪਣੇ ਘਰ ਅੰਦਰੋਂ ਹੀ ਭਾਵ ਆਪਣੇ ਹਿਰਦੇ ਵਿੱਚੋਂ ਹੀ ਵਾਹਿਗੁਰੂ ਦਾ ਅਨੁਭਵ ਕਰ ਲਿਆ ਤੇ ਹੁਣ ਜਿਹੜੀ ਵਿਛੋੜੇ ਦੀ ਤਪਸ਼ ਬੁਝ ਗਈ ਹੈ।
ਸਗਲ ਸਿੰਗਾਰ ਹੁਣ ਮੁਝੇ ਸੁਹਾਇਆ।
ਜਿਹੜਾ ਮੇਰਾ ਸ਼ਿੰਗਾਰ ਸੀ ਸ਼ੁਭ ਗੁਣਾਂ ਦਾ ਸਾਧਨਾ ਦਾ ਉਹ ਵੀ ਸਾਰਾ ਸੁਭਾਏ ਮਾਨ ਹੋ ਗਿਆ ਹੈ।
ਕਹੋ ਨਾਨਕ ਗੁਰ ਭਰਮ ਚੁਕਾਇਆ।
ਸਤਿਗੁਰੂ ਨੇ ਮਿਹਰ ਕੀਤੀ, ਉਹਨਾਂ ਨੇ ਸਾਰਾ ਭਰਮ ਦੂਰ ਕਰ ਦਿੱਤਾ। ਪਹਿਲਾਂ ਅਸੀਂ ਪਰਮੇਸ਼ਰ ਨੂੰ ਦੂਰ ਸਮਝਦੇ ਸੀ, ਬਾਹਰ ਭਾਲਦੇ ਸੀ, ਪਰ ਹੁਣ ਉਹਨਾਂ ਨੇ ਅੰਦਰੋਂ ਹੀ ਉਸਦੇ ਦੀਦਾਰ ਕਰਵਾ ਦਿੱਤੇ।
ਜਹ ਦੇਖਾ ਤਹਿ ਪਿਰ ਹੈ ਭਾਈ।
ਦੀ ਐਸੀ ਅਵਸਥਾ ਬਣ ਗਈ ਹੈ ਭਾਈ, ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਪਤੀ ਪਰਮੇਸ਼ਰ ਦੇ ਦੀਦਾਰ ਹੋ ਰਹੇ ਨੇ। ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ, ਆ ਬੇ ਗੱਲ ਕਹਿਣ ਨਾ ਜਾਈ। ਹੁਣ ਤੇ ਮੈਂ ਜਿੱਧਰ ਵੇਖਦਾ ਹਾਂ ਉੱਥੇ ਵਾਹਿਗੁਰੂ ਦੇ ਦੀਦਾਰ ਹੋ ਰਹੇ ਹਨ।
ਖੋਲਿਓ ਕਪਾਟ ਤਾਂ ਮਨ ਠਹਿਰਾਈ।
ਸਤਿਗੁਰੂ ਨੇ ਆਸਾਂ ਦਿਸ਼ਾ ਦਾ ਕਵਾੜ ਖੋਲ ਦਿੱਤਾ ਤੇ ਸਾਡਾ ਮਨ ਵਾਹਿਗੁਰੂ ਦੇ ਦੀਦਾਰ ਕਰਕੇ ਉੱਥੇ ਹੀ ਟਿਕ ਗਿਆ। ਹੁਣ ਵਾਹਿਗੁਰੂ ਦੇ ਚਰਨਾਂ ਦਾ ਭੌਰਾ ਬਣ ਗਿਆ, ਹੁਣ ਮਨ ਕਿਸੇ ਹੋਰ ਪਾਸੇ ਨਹੀਂ ਭਟਕਦਾ। ਇਹ ਸਾਰਾ ਕੁਝ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੋਇਆ।
ਰਹਾਓ ਦੂਜਾ,
ਇਸ ਸ਼ਬਦ ਵਿੱਚ ਦੂਸਰਾ ਰਹਾਓ ਉਚਾਰਨ ਕਰਕੇ ਗੁਰੂ ਮਹਾਰਾਜ ਨੇ ਜੋ ਸ਼ਬਦ ਦੇ ਸਿਧਾਂਤ ਦੀ ਸੰਪੂਰਨਤਾ ਕੀਤੀ ਹੈ। ਪਹਿਲੇ ਵਿੱਚ ਤਾਂ ਵਿਛੋੜੇ ਲਈ ਅਰਦਾਸ ਬੇਨਤੀ ਸੀ, ਕਿਨ ਬਿਦ ਹੀਰੋ ਧੀਰੇ ਨਮਾਨੋ ਮਿਲ ਸਾਜਨ ਹੋ ਤੁਧ ਕੁਰਬਾਨੋ। ਦੂਸਰੇ ਰਹਾਓ ਵਿੱਚ ਮਿਲਾਪ ਦੀ ਅਵਸਥਾ ਨੂੰ ਪ੍ਰਗਟਾਇਆ ਹੈ। ਜੇ ਦੇਖਾਂ ਤਾਂ ਫਿਰ ਹੈ ਭਾਈ, ਖੋਲਿਓ ਕਪਾੜ ਤਾਂ ਮਨ ਠਹਿਰਾਈ। ਐਸਾ ਸਤਿਗੁਰੂ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ, ਆਪਾਂ ਇਸ ਨੂੰ ਸੁਣਿਆ, ਆਪਣੇ ਜੀਵਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਜਹ ਦੇਖਾ ਤਹਿ ਪਿਰ ਹੈ ਭਾਈ। खोलियो कपाट ता मन ठहराई रहाओ दूजा
वाहिगुरु जी का खालसा वाहिगुरु जी की फतेह।